ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਛਲੇ ਕੁਝ ਹਫ਼ਤਿਆਂ ਦੌਰਾਨ ਦੁਰਵਿਵਹਾਰ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਦਾ ਦਬਦਬਾ ਬਣਿਆ ਹੋਇਆ ਹੈ। ਮੁਲਜ਼ਮਾਂ ਵਿੱਚ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਲੋਕ ਸ਼ਾਮਲ ਹਨ। ਇੱਕ ਕੇਸ ਵਿੱਚ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇੱਕ ਬਦਨਾਮ ਹੋਏ ਰਾਜਨੇਤਾ ਨੂੰ ਹਮਦਰਦੀ ਦੀ ਸਿਖਲਾਈ ਲੈਣ ਲਈ ਕਿਹਾ ਹੈ। ਪਰ ਕੀ ਹੈ ਇਹ ਹਮਦਰਦੀ ਦੀ ਸਿਖਲਾਈ ਤੇ ਕੀ ਇਹ ਕਾਫੀ ਹੈ? ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਪੇਸ਼ ਹੈ ਇਹ ਖਾਸ ਰਿਪੋਰਟ।
If you imagine a colleague at work and let's say their dog died, for example.
ਇਹ ਹੈ ਲੀਐਨ ਬਟਰਵਰਥ। ਉਹ ਆਪਣੇ ਆਪ ਨੂੰ ਇੱਕ ਮੁੱਖ ਹਮਦਰਦ ਕਹਿੰਦੀ ਹੈ। ਉਹ ਹਮਦਰਦੀ ਦੇ ਤਿੰਨ ਮੁੱਖ ਭਾਗਾਂ ਦੀ ਵਿਆਖਿਆ ਕਰਨ ਲਈ ਇੱਕ ਕਲਪਨਾਤਮਕ ਦ੍ਰਿਸ਼ ਦੀ ਵਰਤੋਂ ਕਰ ਰਹੀ ਹੈ।
Emotional empathy is they're upset, you get upset as well. You go into that emotional place with them. Cognitive empathy, on the other hand, is you thinking, well, my dog died as well. So I know what you're going through. I know your experience and you should just get another dog because that's what helped me. So it's not listening to the emotion. It's trying to understand and figure out what someone's going through without truly listening.
Shrimati Butterworth da chehra teesre hisse bare gal karde hoye chamak janda hai.
What that is the ability to share and understand the feelings of another person and respond appropriately. So you've heard what they said, you understand that they're feeling upset. So you might say something like, oh, that sounds awful. Do you want to talk about it? Let's go for a walk.
Shrimati Butterworth da kehna hai ki hamdardi sachmuch sunan di ichha rakhna ate lokan nu eh mehsoos karwana hai ki unhan nu sunya ja reha hai. ਡਾਕਟਰ ਜ਼ੈਕ ਸਾਈਡਲਰ ਨੇ ਹਾਲ ਹੀ ਵਿੱਚ ਇਸ ਦਾ ਸਾਹਮਣਾ ਕੀਤਾ ਹੈ। ਉਹ ਇੱਕ ਕਲੀਨਿਕਲ ਮਨੋਵਿਗਿਆਨਕ ਹੈ ਜੋ ਪੁਰਸ਼ਾਂ ਦੀ ਮਾਨਸਿਕ ਸਿਹਤ ਵਿੱਚ ਮਾਹਰ ਹੈ। ਉਹ ਦੱਸਦੇ ਹਨ ਕਿ ਉਹਨਾਂ ਨੂੰ ਆਪਣੇ ਪੁੱਤਰਾਂ ਲਈ ਚਿੰਤਤ ਕਈ ਮਾਪਿਆਂ ਦੁਆਰਾ ਈਮੇਲਸ ਆ ਰਹੀਆਂ ਹਨ।
And the fear that they are in some ways going to be whitewashed by what is a huge cultural movement at the moment towards understanding the depths of men's behavior in many instances and also trying to come to terms with the wave of sexual predatory behavior that's going on.
ਉਹਨਾਂ ਦੀਆਂ ਚਿੰਤਾਵਾਂ ਆਸਟ੍ਰੇਲੀਆ ਦੀਆਂ ਪਾਰਲੀਮੈਂਟਾਂ ਵਿੱਚ ਸਿਆਸਤਦਾਨਾਂ ਅਤੇ ਕੰਮ ਕਰਨ ਵਾਲੀ ਥਾਂ ਦੀ ਮਾੜੀ ਸੰਸਕ੍ਰਿਤੀ ਦੁਆਰਾ ਦੁਰਵਿਵਹਾਰ ਨੂੰ ਜ਼ਾਹਰ ਕਰਨ ਜਾਂ ਦੋਸ਼ ਲਾਉਣ ਵਾਲੀਆਂ ਖਬਰਾਂ ਦੀਆਂ ਲਹਿਰਾਂ ਦੁਆਰਾ ਪ੍ਰਭਾਵਿਤ ਹਨ। ਡਾਕਟਰ ਸਾਈਡਲਰ ਦਾ ਕਹਿਣਾ ਹੈ ਕਿ ਅਜਿਹੀਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਉਹ ਹਮਦਰਦੀ ਰੱਖਣ ਦੀ ਕੋਸ਼ਿਸ਼ ਕਰਦੇ ਹਨ।
It doesn't really make sense to further isolate them, to shame them, to make them feel foolish or wrong, because that's kind of their problem with this whole argument, is that they feel like their sons are being left out or thrown to the wolves, as they say. So I try my best to try to understand where they're coming from while providing some re-education of sorts.
ਡਾਕਟਰ ਸਾਈਡਲਰ ਦਾ ਕਹਿਣਾ ਹੈ ਕਿ ਇਹ ਪਹੁੰਚ ਆਮ ਤੌਰ 'ਤੇ ਚੰਗਾ ਕੰਮ ਕਰਦੀ ਹੈ। ਬਹੁਤੇ ਮਾਪੇ ਉਹਨਾਂ ਦੇ ਸਮੇਂ ਲਈ ਉਹਨਾਂ ਨੂੰ ਧੰਨਵਾਦ ਕਰਦੇ ਹਨ ਇਹ ਸਮਝਾਉਣ ਲਈ ਕਿ ਅਜਿਹੀਆਂ ਕਹਾਣੀਆਂ ਵਿੱਚ ਇੱਕ ਪੀੜਤ ਕਿਵੇਂ ਮਹਿਸੂਸ ਕਰਦਾ ਹੈ। ਸੋ ਕੀ ਲੋਕ ਅਸਲ ਵਿੱਚ ਵਧੇਰੇ ਹਮਦਰਦ ਬਣਨਾ ਸਿੱਖ ਸਕਦੇ ਹਨ? ਸ਼੍ਰੀਮਤੀ ਬਟਰਵਰਥ ਕਹਿੰਦੀ ਹੈ ਕਿ ਉਹ ਜਾਣਦੀ ਹੈ ਕਿ ਉਹ ਇਹ ਕਰ ਸਕਦੇ ਹਨ।
Absolutely. People can learn to be empathetic and communicate with empathy when they are open to it, when they are ready to self-reflect and do the work.
ਗੱਠਜੋੜ ਦੇ ਸੰਸਦ ਮੈਂਬਰ ਐਂਡਰਿਊ ਲੈਮਿੰਗ ਨੂੰ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੁਆਰਾ ਹਮਦਰਦੀ ਬਾਰੇ ਇੱਕ ਨਿੱਜੀ ਕੋਰਸ ਕਰਨ ਦਾ ਆਦੇਸ਼ ਦਿੱਤਾ ਗਿਆ ਸੀ, ਜਿਸ ਵਿੱਚ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹ ਵਿਵਹਾਰ ਵਿੱਚ ਤਬਦੀਲੀ ਦੇਖਣਾ ਚਾਹੁੰਦੇ ਹਨ। ਔਰਤਾਂ ਦੀ ਆਰਥਿਕ ਸੁਰੱਖਿਆ ਲਈ ਨਵੀਂ ਨਿਯੁਕਤ ਮੰਤਰੀ ਸੈਨੇਟਰ ਜੇਨ ਹਿਊਮ ਨੇ ਬ੍ਰਿਸਬਨ ਰੇਡੀਓ ਸਟੇਸ਼ਨ 4BC ਨੂੰ ਦੱਸਿਆ ਕਿ ਉਹ ਡਾਕਟਰ ਲੇਮਿੰਗ ਨੂੰ ਹਮਦਰਦੀ ਸਿਖਲਾਈ ਲਈ ਭੇਜਣ ਦੇ ਫੈਸਲੇ ਦਾ ਸਮਰਥਨ ਕਰਦੀ ਹੈ।
You know what, we have to do one fellow at a time, so be it.
Yeah.
But it's really important that we do that rather than just dismiss the problem out of hand and say you're not welcome here.
ਪਰ ਜਦੋਂ ਪੇਸ਼ਕਾਰੀ ਕਰਨ ਵਾਲੀ ਡੈਬਰਾ ਨਾਈਟ ਨੇ ਸ਼੍ਰੀਮਤੀ ਹਿਊਮ ਨੂੰ ਪੁੱਛਿਆ ਕਿ ਐਂਪਥੀ ਟ੍ਰੇਨਿੰਗ ਕੀ ਹੈ, ਤਾਂ ਇਹ ਉਸਦੀ ਪ੍ਰਤੀਕਿਰਿਆ ਸੀ।
Well, look, I don't even know what empathy training could possibly involve.
Nor do I.
I'm not sure. I haven't had to have empathy training.
Shrimati Butterworth samjha sakdi hai ki empathy training ki hai, kyunki oho empathy first di sansthapak hai.
So there's a very a vulnerable experience that we go through. And then I say to people, tell someone what that was. And a lot of people go, I don't have the words. I don't know how to express it. And I say to the person listening, what did you want to say? And they all say, oh, I just wanted to make it better. And so the first person, is that what you needed? They go, no, I didn't want a pamphlet. I didn't want to be told it would all be okay. I wanted to be heard.
ਸ਼੍ਰੀਮਤੀ ਬਟਰਵਰਥ ਸੈਸ਼ਨ ਦੇ ਅੰਤ ਵਿੱਚ ਆਪਣੇ ਕਲਾਇੰਟਸ ਦਾ ਮੁਲਾਂਕਣ ਉਹਨਾਂ ਦੀ ਹਮਦਰਦੀ ਅਤੇ ਗੈਰ ਹਮਦਰਦੀ ਪਰਿਭਾਸ਼ਾ ਦੁਆਰਾ ਕਰਦੀ ਹੈ। ਫਿਰ ਕੁਝ ਮਹੀਨਿਆਂ ਬਾਅਦ ਉਹ ਫਿਰ ਇਸੇ ਤਰ੍ਹਾਂ ਦਾ ਮੁਲਾਂਕਣ ਕਰਦੀ ਹੈ, ਜਿਸ ਵਿੱਚ ਉਹ ਉਹਨਾਂ ਤੋਂ ਇੱਕ ਹਮਦਰਦੀ ਭਰੀ ਗੱਲਬਾਤ ਦੀ ਉਦਾਹਰਣ ਮੰਗਦੀ ਹੈ। ਉਸ ਦੇ ਇੱਕ ਕਲਾਇੰਟ ਦੀ ਉਦਾਹਰਣ ਵਜੋਂ ਉਹ ਦੱਸਦੀ ਹੈ।
One lady said that one of her colleagues was quite distressed and said that she wanted to end her own life, and she said, my reaction originally would have been to rush her to the ER in panic mode. But instead I sat with her and I was that safe space and I gave her that opportunity to tell me her story. And when she was ready, we hugged, we cried. And when she was ready, we got her the help that she needed. And to me, that's mind blowing. To me, that reinforces that what we do works 100%.
ਸੋ ਕੀ ਡਾਕਟਰ ਲੇਮਿੰਗ ਦੀ ਇੱਕ ਮਹੀਨੇ ਦੀ ਮੈਡੀਕਲ ਛੁੱਟੀ ਦੌਰਾਨ ਐਂਪਥੀ ਟ੍ਰੇਨਿੰਗ ਲੈਣ ਨਾਲ ਕੋਈ ਫਰਕ ਪਵੇਗਾ? ਨਿਊ ਸਾਊਥ ਵੇਲਸ ਹਿਊਮਨ ਰਿਸੋਰਸ ਮੈਨੇਜਮੈਂਟ ਦੀ ਮਾਹਰ ਡਾਕਟਰ ਸੂ ਵਿਲੀਅਮਸਨ ਦਾ ਕਹਿਣਾ ਹੈ ਕਿ ਉਸ ਨੂੰ ਇਸ ਤੇ ਯਕੀਨ ਨਹੀਂ ਹੈ।
We know that these sorts of training courses don't work when people are required to undertake mandatory training. They can view it as a punishment. People who are forced to undertake training get very resistant, and that resistance can manifest in backlash.
Shrimati Williamson da kehna hai ki empathy training naal sirf eh lagda hai ki sangathan kuch kar raha hai, par asal vich samasya da hal nahi ho raha hunda.
Why isn't he going to learn about non-violent training and anti-bullying behavior? So to me, it seems to be more about bullying rather than about a lack of empathy. And of course they go together, but bullying is a much stronger charge to lay against someone.
ਹਾਲਾਂਕਿ ਸ਼੍ਰੀਮਤੀ ਬਟਰਵਰਥ ਦਾ ਮੰਨਣਾ ਹੈ ਕਿ ਕੋਈ ਵੀ ਵਧੇਰੇ ਹਮਦਰਦ ਬਣਨਾ ਸਿੱਖ ਸਕਦਾ ਹੈ, ਪਰ ਉਹ ਮੰਨਦੀ ਹੈ ਕਿ ਉਸ ਨੂੰ ਨਹੀਂ ਲੱਗਦਾ ਕਿ ਸ਼੍ਰੀ ਲੇਮਿੰਗ ਲਈ ਇਹ ਕੰਮ ਕਰੇਗਾ।
Oh, look, I was actually really disappointed to see that empathy training was being used as a band-aid. Training's really only successful when people want to be in the room, when they want to make change, when they're interested in their fellow human beings and they want to self-reflect and they're ready to do the work.
ਜੇ ਕਿਸੇ ਸੰਸਥਾ ਵਿੱਚ ਕੋਈ ਅਨੈਤਿਕ ਜਾਂ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਸ਼੍ਰੀਮਤੀ ਬਟਰਵਰਥ ਦਾ ਮੰਨਣਾ ਹੈ ਕਿ ਇਹ ਕਾਰਵਾਈ ਦਾ ਪਹਿਲਾ ਕਦਮ ਹੋਣਾ ਚਾਹੀਦਾ ਹੈ।
Consequences and then a ton of therapy. And it's the consequences that cause self-reflection and the therapy that then helps them understand where that behavior came from and why they thought it was okay. So that's a lot of internal looking, a lot of inward reflection. So once they've had the consequences, because quite often consequences are a catalyst for change, a lot of people don't change of their own volition. They need a consequence and go, oh, okay.
ਇਹ ਜਾਣਕਾਰੀ SBS ਨਿਊਜ਼ ਦੀ ਨੈਡੀਨ ਸਿਲਵਾ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।